जी, माघ का महीना है। इस महीने 23 माघ नूं दसवें पातशाह जी और वड्डे साहिबजादे बाबा अजीत सिंह जी होर जन्म होया सी। उन्हां दा नां महाराज जी होर ने अजीत सिंह किस तरह रखिया, वो बड़ी प्यारी कहानी इसके पीछे। दैट हाउ महाराज जी नेम्ड हिज एल्डेस्ट सन अजीत सिंह जी। देयर इज ए ब्यूटिफुल एपिसोड, ए ग्रेट एपिसोड बिहाइंड इट, कि महाराज जी आनंदपुर साहब सन। तो उतों कुछ दूरी ते आनंदपुर साहब सतलुज के कंडे ते, तो उतों ये पहाड़ी रियासत हैं। एक पहाड़ी रियासत नान नां दी सी। उस नान दे राजे कोलों महाराज जी होर ने जमुना नदी के कंडे ते कुछ जगह खरीदी, तो उत्थे किला बनाया। उस जगह ते पत्तन पैंदा सी जमुना नूं क्रॉस करन दा। वो जगह खरीद के उत्थे किला बनाया, तो उसका नाम पामटा रखे। पामटा ये 1685 दी गल है। 1685 दी उदो महाराज जी होरां दी शरीरक उम्र 19 साल दी सी। पामटा दा मतलब पाम टिका, कि महाराज जी होरां दा इत्थे भी चरण टिकिया सी, इत्थे भी चरण टिकिया सी। नान दे राज दे नाल दीआं रियासतां, कैलूर दी रियासत सी, उत्थों दा राजा भीम चंद। गढ़वाल दी रियासत सी, उसका राजा फतेह चंद। हंडूर दी रियासत सी, उसका राजा हरिचंद। गढ़वाल दे राजे दे लड़के दी शादी सी, ते ए शादी तो बाद वापस गढ़वाल नूं जा रहे सन राजे सारे, नाल सेना इन्हां दे ते हुंदियां ही सन। ते खाम खा इन्हां ने महाराज जी होर नाल जंग छेड़ ली बेवजह। महाराज जी वचन कर दे कि बेवजह ही साडे नाल उन्होंने जंग छेड़ दी। फिक्र पै गया कि इन्होंने इत्थे आके किला बनाया है, ये साडे ते हमला करनगे, साडियां रियासतां खो लैणगे। बहुत वड्डी जंग हुई, आपां सारी हिस्टरी देखांगे ते उहदे विच सारा पता चलू। इत्थे बहुत वड्डी जंग हुई, राजा हरिचंद महाराज जी होरां दे तीर नाल मारिया गया, ते बाकी दे राजे और फौजां उत्थों नट गए। ये महाराज जी होरां दा पहला जंग सी। दिस वॉज हिज फस्ट फाइट अगेंस्ट द एग्रेशन। उन्होंने तो किसी नूं कुछ नहीं किया सी, महाराज जी ने किसी नूं कुछ नहीं किया सी, भावें वो महाराज जी होरां दे इस जगह विचों लंघ रहे सन, पर महाराज जी ने कुछ नहीं किया सी। उन्होंने इस 18 वैसाख 1699 दी गल है। तो साहबजादे का जन्म 23 माघ का सी। 23 माघ तो लैके 18 वैसाख तक फगन चेत वैसाख 3 महीनों के साहबजादे हो गए सन, पर अजे नाम नहीं रखिया सी। अज जदों शामा का दीवान लगा तो महाराज जी होर ने साहबजादे का नाम अजीत सिंह रखे, कि परमात्मा की कृपा ने साड़ी जीत हुई है, साड़ी जित ही होनी है। असी हमेशा सानू कोई जित नहीं सकता, ये जो आया है यदा नाम ही अजीत ही। फिर जिस जगह ते युद्ध होया उस जगह का नाम पंगाणी पंगाणी साहब है। कुछ वरे पहला आपां सारियां संगतां गईयां सां दर्शनां नूं, फिर भी उन्हें मेहर की तो जावांगे। दसवें पातशाह जी जदों नदेड़ जा डेरा लाया आनंदपुर साहब छड के दमदम साहब तलवंडी साहब तो हुंदे हुए नदेड़ थले हजूर साहब, तो उदों उन्होंने हुक्म किया सी माता सुंदरी जी, माता सुंदरी जी दे पावन उदर चों बाबा अजीत सिंह जी ने शरीर धारण किया सी। तो जदों महाराज जी हजूर साहब गए तो माता सुंदरी जी तो माता साहिब कौर जी और हुक्म किया कि तुसां दिल्ली च रह के पंजाब के सिखां की रहनुमाई करनी है, नाल बाबा दीप सिंह जी सन। दसवें पातशाह जी होर दे जदों उन्होंने अपनी जोत गुरु ग्रंथ साहब जी च समा के आप अलोप हो गए उस शरीर विच। उस तो बाद दा वाक्या है कि दिल्ली विच एक लड़का सी, वो माता सुंदरी जी नूं हू बहू दस दे कि बाबा अजीत सिंह जी वर्गी उसकी शक्ल सी, ते माता सुंदरी जी माँ सन, ते उस लड़के ने उन्हां नूं बाबा अजीत सिंह जी की याद करवानी, तो माता जी ने उस लड़के नूं अपना लड़का बना लिया, उदे माँ प्यो कोलों मंग के, तो उसका नाम ही अजीत सिंह रखे। दसवें पातशाह जी ने अपने कुछ शस्त्र माता साहिब कौर जी और बख्शे हुए सन। एक दिन इस अजीत सिंह ने वो सारे शस्त्र पहने, तो पहन के कर्म नहीं सन एडे हकदार नहीं होना, पहन के की केसां की बेअदबी कर दी, वो शस्त्र पहन के केसां की बेअदबी। देखो परमात्मा जहर किस तरह करता कि तू हकदार नहीं है। माता जी होर ने उसनू त्याग दिता, इसे क्योंकि ये इस इलाही कराने नाल इसका एक तरह का संबंध हो गया सी थोड़ी देर लई, इस काफ़ी दुनिया इसनू मनन लग पई सी। फिर जदों माता जी होरां ने त्याग दिता, इस कोल एक होर कर्म होया कि इसने एक फकीर नू मारिया, तो उस वेले दा जो दिल्ली दा बादशाह सी फरूख शायर, उस फकीर दी मौत दे अपराध दे बदले उस बादशाह ने इस अजीत सिंह नां दे आदमी नू कतल करवा दिता। इसकी समाध दिल्ली सब्जी मंडी कोल अज भी है। इसे अजीत सिंह दा लड़का हठी सिंह सी, हठी सिंह अजीत सिंह नूं ते माता जी होरां त्याग दिता, पर हठी सिंह फिर भी उन्होंने कहा कि इसका कोई गुनाह नहीं है, पर हठी सिंह भी हकदार ना हो करके उसने की किया कि गुरबाणी वो सुनाया करता सी संगतां नूं जदों माता जी होरी नहीं होंदे सन हाजिर, तो इसने महाराज जी होर नाम गुरबाणी विचों नानक नाम कढ के तो उस दी जगह ते अपना नाम पाउंदा सी। ये वेख के माता जी होर ने इसनू भी त्याग दिता। ये फिर दिल्ली छड के यूपी बहावलपुर चले गया, उत्थे ही इसका अंत होया। पर क्योंकि थोड़ा बहुता इसका गुरु घर नाल तलक रहा सी, इहदी भी उत्थे बहावलपुर समाध बनी हुई। आई वॉज टॉकिंग अबाउट हाउ महाराज जी नेम्ड अजीत सिंह जी, हाउ महाराज जी नेम्ड हिज एल्डेस्ट सन, दैट वेन महाराज जी वन द फर्स्ट फाइट अगेंस्ट द हिल राजस, वेन ही वन दैट फाइट एंड ही सेड दैट विथ God's grace, we have won the fight. And with His grace we are going to remain invincible. And hence this child who has come into this world, his name is also Invincible, Ajit Singh.
एक वो ओंकार सचना करता पुरुष निर्भव निर्वैर अकाल मूर्त अजूनी सैभम गुरुप्रसाद जप आदि सच जुगादि सच है भी नानक होसी भी सच आदि सच जुगादि सच है भी सच नानक होसी भी सच जे अज बुलंदपुरी साहब तुरन तो पहला जो इस स्थान का इतिहास वो भी वंडिया गया सी पढ़िया होना सारिया संगत ने फिर इतने भी गुरमुखा ने दसिया आप पंजा मिनटा विच देखना कि इहदी जड़ की सी इहदी जड़ की सी ते फिर उस जड़ विचों जिहड़ा दरख्त उग गया उन्हों फल की लगा। महाराज जी होर ने जदों 1708 विच हजूर साहब पंज पूतक देही त्याग दित्ती ते बाबा बंदा सिंह बहादुर जी नूं पंजाब भेजिया पंज तीर दे के पंज सिंह बख्शिशां दो साल विच बाबा बंदा सिंह बहादुर जी ने सिख राज कायम किया पहला बादशाह बाबा बंदा सिंह जी बहादुर फिर 1710 तो मुगलां ने बहुत जुल्म ਕੀਤੇ ਸਿੱਖਾਂ ਦੇ ਮਹਾਰਾਜ ਜੀ ਹੋਰਾਂ ਦੇ ਸਰੀਰ ਤਿਆਗਣ ਤੋਂ ਬਾਅਦ ਦਿੱਲੀ ਸਰਕਾਰ ਜੋ ਔਰੰਗਜ਼ੇਬ ਦੇ ਤਖ਼ਤ ਬਹੁਤ ਕਮਜ਼ੋਰ ਹੋ ਗਿਆ ਸੀ ਕਿਉਂਕਿ ਇਸ ਤਖ਼ਤ ਨੇ ਇੰਨੇ ਜ਼ੁਲਮ ਕੀਤੇ ਸੀ ਤਖ਼ਤ ਬਿਲਕੁਲ ਕਮਜ਼ੋਰ ਹੋ ਗਿਆ ਸੀ सारे हिंदुस्तान में छोटे छोटे राजे कई बने हुए अहमद शाह अब्दाली अफगानिस्तान का हाकम सी हिंदुस्तान बहुत अमीर मुल्क दुनिया के बिचों सी और वो आंदा हमले करदा जिन्ना कुछ लुटिया जाता लुट के ले जाता फिर वापस चले जाते चार हमले महाराष्ट्र में रहने वाले जो शिवाजी मराठियां की कौम वो बहुत बहादुर कौम है उन्होंने आके पानीपत तो पानीपत जो दिल्ली के उरले पासे उत्थे आके अब्दाली ने रोकिया ਸਿੱਖਾਂ ਨਾਲ ਅਬਦਾਲੀ ਦੀ ਕੋਈ ਗੱਲਬਾਤ ਨਹੀਂ ਸੀ ਨਾ ਸਿੱਖ ਇਸ ਨੂੰ ਕੁਛ ਆਖਦੇ ਸਨ ਨਾ ਇਹਦਾ ਸਿੱਖਾਂ ਨਾਲ ਕੋਈ ਸੀ ਮਾਲ ਧਨ ਮਾਲ ਲੁੱਟ ਕੇ ਲੈ ਜਾਇਆ ਕਰਦਾ ਸੀ ਪੰਜਵੇਂ ਹਮਲੇ 'ਚ ਜਦੋਂ ਮਰਾਠਿਆਂ ਨਾਲ ਲੜਾਈ ਹੋਈ ਲਿਖਿਆ ਹੈ ਕਿ 200,000 ਮਰਾਠੇ ਮਾਰੇ ਗਏ ਔਰ ਇਹ ਫਿਰ ਉਹ ਲੜਾਈ ਜਿੱਤ ਕੇ 50,000 ਘੋੜੇ ਉਮਰ ਹੱਤੇ ਫੌਜ ਦੇ ਇਹਦੇ ਹੱਥ ਲੱਗੇ ਹੋਰ ਬਹੁਤ ਸਮਾਨ ਫਿਰ ਉਸ ਤੋਂ ਅੱਗੇ ਜੋ तीर्थ हैं हिंदुओं के, उत्थे जा के सोना सारा लुटिया और नाल 2200 लड़कियां हिंदू लड़कियां नू कैदी बना के ले जा रहा है। जदों पंजाब विच्चों लंघ रहा है 2200 लड़कियां नू कैदी बना के, सिंगा ने सलाह की थी कि बहुत वड्डा जुल्म है। उन्होंने उन्होंने लड़कियों को छुड़ाने वास्ते अबदाली ते जदों दरिया पार कर लगा सी रावी लाहौर दे कोलों, ते सिंघा ने अचनचेत पिछों हमला कर दिता। पिछले पासे सिंह सी, अगले पासे दरिया। उन्होंने अबदाली नू लड़कियां छड़ के दरिया पार करना पिया। सिंघा ने वो लड़कियां आपो अपने घरी भेजियां। कुछ लड़कियां उन्हां विच्चों देख के क्योंकि वो जी कौम है, उन्होंने अमृत पान करके सिंह सचियां। अबदाली ले ये बहुत वड्डी इंसल्ट सी, बेइज्जती, कि जिस अबदाली दे अगे सारे हिंदुस्तान च कोई नहीं सिख लुंदा, उहदे कोल सिखां ने उहदे नाल इस तरह किया। ये 1761 की गल है, अप्रैल 1761 की। उस साल की दिवाली 1761 की दिवाली ते हरिमंदर साहब हर साल की तरह खालसा पंथ इकट्ठा होकर बंदी छोड़ दिन मनाता होंगे। तो उस दिवाली ते पंथ ने फैसला किया कि अबदाली बहुत नीच कर्मां ते उतर आया है, तो आप इसका डट के मुकाबला करना है। जदों फिर आए माड़ियाँ रूहां हमेशा ही लागे जागे ही होंगे। उन्होंने अबदाली नू ये सूझ दिती कि सिखां ने तेरे खिलाफ आ योजना बनाई। उसनू पहला ही बहुत गुस्सा सी कि सिखां ने मेरी इस तरह बेइज्जती कीती और सबक सिखाना चाहुंदा सी। सो शुरू जड़ जिहड़ी हुई उह सी कि सिखां ने परोपकार कीता। ये सारी कहानी दी जड़ सिखां दा अपना कोई नहीं सी उहदे विच कुछ लैन देन, सिर्फ परोपकार कीता। ते परोपकार करन दे बदले फिर की हुंदा अगे, जदों अबदाली नू ये सूह मिली ते उन्हें फौज बहुत सारी इकट्ठी कीती, लख फौज, और उन्हां नू इस तरह भड़काया गया क्योंकि मुगल राजे जिन्ने भी हुए एक दो तो बिना अकबर भला सी, नहीं तो बहुत सख्त दिल दे सी, काफर। काफर का मतलब जेड़े अल्लाह नू नहीं मनते, रब नू नहीं मनते। ते आपा मुहम्मद साहब दियां खुशियां लेनियां हन, ते जिन्ने भी सिख आपा मारांगे एक सिख मारन दा फल आपां नूं मक्के दा हज करन जिन्ना फल मिलदा। भोले भाले लोक सी, 1,00,000 फौज लिया के लाहौर ते कब्जा किया। लाहौर पंजाब की राजधानी सी। 3 फरवरी 1762 सिखां नूं अबदाली दी इस चाल दा पता लग गया सी कि वो बहुत वड्डी फौज इकट्ठी कर रहा है। अबदाली ने लाहौर के गवर्नर नूं पहला ही लिख भेजा सी कि तू ये हुक्म जारी करके सिखां दा घर काट, जमीन जायदाद सब कुछ जब्त किया जाए और जिथे भी कोई सिख मिले उसनू कतल किया जाए। आम आम दुनिया ले भी ये सी कि तुसी किसी सिख नू मार दो उसलिए उसकी जमीन ते कब्जा कर लो, उसका घर खोलो, तुहानू कुछ नहीं होए। ਲਾਹੌਰ ਦੇ ਗਵਰਨਰ ਨੇ ਅਬਦਾਲੀ ਤੋਂ ਡਰਦੇ ਨੇ ਅਤੇ ਸਾਰੇ ਢੰਡੋਰਾ ਪਟਵਾਇਆ ਹੋਇਆ ਸੀ ਕਿ ਸਿੱਖਾਂ ਦੀ ਜਾਇਦਾਦ ਅਤੇ ਉਹਨਾਂ ਦੇ ਘਰ ਕਾਟ ਅਤੇ ਜ਼ਮੀਨਾਂ 'ਤੇ ਕੋਈ ਵੀ ਕਬਜ਼ਾ ਕਰ ਸਕਦਾ। ਇੱਧਰ ਪਬਲਿਕ ਇਸ ਤਰ੍ਹਾਂ, ਦੂਸਰਾ ਉੱਧਰੋਂ ਇੰਨੀ ਫੌਜ ਅਬਦਾਲੀ ਦੀ ਆ ਰਹੀ, ਟਾਈਮ ਬਹੁਤ ਥੋੜ੍ਹਾ। ਸਿੱਖਾਂ ਨੇ ਸਲਾਹ ਬਣਾਈ ਕਿ ਜੇ ਆਪਾਂ ਅੱਗੇ ਜਾ ਕੇ ਅਬਦਾਲੀ ਨਾਲ ਲੜਦੇ ਹਾਂ, ਘਰਾਂ ਵਿੱਚ ਬੱਚੇ ਛੱਡ ਜਾਂਦੇ ਹਾਂ, ਅਤੇ ਫੌਜ ਨੇ ਜੋ ਲਾਹੌਰ ਦੀ ਫੌਜ ਸੀ ਉਹਨੇ ਵੀ, ਬਾਕੀ ਦੁਨੀਆ ਵਾਲਿਆਂ ਨੇ ਵੀ, ਸਾਡੇ ਬਾਲ ਬੱਚੇ ਵੀ ਘਰਾਂ ਤੋਂ ਕੱਢਦੇ ਨੇ ਅਤੇ ਵਿਚਾਰੇ ਕਿੱਥੇ ਜਾਣਗੇ। ਸੋ ਇਹਨਾਂ ਨੇ ਬਾਲ ਬੱਚਿਆਂ ਨੂੰ ਨਾਲ ਲੈ ਕੇ ਮਾਝੇ ਔਰ ਦੁਆਬੇ ਦੇ ਸਾਰੇ ਸਿੱਖ ਪਰਿਵਾਰਾਂ ਨੂੰ ਘਰ ਬਾਰ ਸਭ ਕੁਛ ਛੱਡ ਦਿੱਤਾ। ਜਿੰਨੇ ਜਿੰਨੇ ਜੀ ਸਨ ਘਰਾਂ ਦੇ, ਉਹ ਇਕੱਠੇ ਹੋ ਕੇ ਇੱਧਰ ਨੂੰ ਨਿਕਲ ਆਏ। ਇਸ ਪਾਸੇ ਉਦੋਂ ਜੰਗਲ ਹੁੰਦਾ ਸੀ। 3 ਫਰਵਰੀ ਨੂੰ ਲਾਹੌਰ ਤੋਂ ਚੱਲਿਆ ਅਬਦਾਲੀ। ਉਸਨੂੰ ਸਾਰੀ ਸੂਹ, ਸਰਹੰਦ ਦੇ ਨਵਾਬ ਨੂੰ ਉਸਨੇ ਹੁਕਮ ਕੀਤਾ ਸੀ ਕਿ ਤੂੰ ਅੱਗੋਂ ਮੈਨੂੰ ਉੱਥੇ ਮਿਲ, ਮਲੇਰਕੋਟਲੇ ਦੇ ਨਵਾਬ ਨੂੰ। ਇਹ ਵਿਚਾਰੇ ਡਰਦੇ ਕਰਦੇ ਸਨ, ਕਿਉਂਕਿ ਜੇ ਇਹ ਅਬਦਾਲੀ ਦਾ ਸਾਥ ਨਾ ਦਿੰਦੇ ਤਾਂ ਅਬਦਾਲੀ ਨੇ ਇਹਨਾਂ ਨੂੰ ਮਾਰ ਦੇਣਾ ਸੀ। ਸੋ ਇਹਨਾਂ ਡਰਦਿਆਂ ਨੇ ਉਹਦਾ ਸਾਥ ਦਿੱਤਾ। ਲਾਹੌਰ ਇੱਥੋਂ 150 ਮੀਲ ਹੈ, 150 ਮੀਲ। ਊਠਾਂ ਅਤੇ ਘੋੜਿਆਂ 'ਤੇ ਉਹਦੀ ਫੌਜ ਸੀ। ਸਿੱਖਾਂ ਨੇ ਸੋਚਿਆ ਕਿ ਉਹਨੂੰ ਇੱਥੇ ਪਹੁੰਚਣ ਤੱਕ 5-6 ਦਿਨ ਤਾਂ ਜ਼ਰੂਰ ਲੱਗਣਗੇ। ਉਸ ਵੇਲੇ ਸਿੱਖ, ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦੇ ਹਾਂ, ਇੱਥੇ ਤਾਂ ਸਾਹਮਣੇ ਉੱਚੀ ਸਾਰੀ ਜਗ੍ਹਾ ਹੈ ਜਿਸਨੂੰ ਥੇ ਆਖਦੇ, ਇਸ ਥੇ 'ਤੇ ਉਹਨਾਂ ਨੇ ਟਿਕਾਣਾ ਕੀਤਾ ਹੋਇਆ ਸੀ ਅਤੇ ਪਿਛਲੇ ਪਾਸੇ ਪਾਣੀ ਸੀ, ਪਾਣੀ ਦੀ ਟਾਪ, ਨੀਵਾਂ ਥਾਂ। 55,000 ਪ੍ਰਾਣੀ ਸਨ, ਸਾਰੇ ਸਿੱਖ, ਪੁਰਸ਼, ਬੀਬੇ, ਬੱਚੀਆਂ, ਬੱਚੇ, ਬਜ਼ੁਰਗ, 55,000। ਅਬਦਾਲੀ ਨੇ ਸਿੰਘਾਂ ਕੋਲੋਂ ਸਿੱਖਿਆ ਸੀ ਕਿ ਕਿਸ ਤਰ੍ਹਾਂ ਇਹਨਾਂ ਨੇ ਅਚਨਚੇਤ ਮੇਰੇ 'ਤੇ ਹਮਲਾ ਕੀਤਾ, ਰਾਵੀ 'ਤੇ, ਅਤੇ ਲੜਕੀਆਂ ਖੋ ਕੇ ਲੈ ਗਏ। ਅਬਦਾਲੀ ਨੇ ਉਹ ਚਾਲ ਵਰਤੀ, ਲਾਹੌਰ ਤੋਂ 36 ਘੰਟਿਆਂ ਵਿੱਚ ਇੱਥੇ ਪਹੁੰਚ ਗਿਆ, ਜੋ ਕਿ ਕਿਤੇ ਖਲੋਤਾ ਹੀ ਨਹੀਂ ਰਸਤੇ 'ਚ, ਅਤੇ ਚਾਹੁੰਦਾ ਸੀ ਕਿ ਦਿਨ ਚੜ੍ਹਨ ਤੋਂ ਪਹਿਲਾਂ, ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਉਹ ਸਿੱਖਾਂ 'ਤੇ ਆ ਪਵੇ। ਹੋਇਆ ਵੀ ਇਸੇ ਤਰ੍ਹਾਂ। ਸਵੇਰ ਦੇ 7 ਵਜੇ ਸਨ, ਕੋਈ ਸਿੱਖ ਪਾਠ ਕਰ ਰਿਹਾ ਸੀ, ਕੋਈ ਇਸ਼ਨਾਨ ਕਰ ਰਿਹਾ ਸੀ, ਕੋਈ ਘੋੜਿਆਂ ਨੂੰ ਪੱਠਾ ਦਿੱਤਾ, ਅਤੇ ਅਬਦਾਲੀ ਦੀ ਫੌਜ ਇਕਦਮ ਆ ਨਿਕਲੀ। ਔਰ ਪਰ ਸਿੰਘ ਇੰਨੇ ਹੁਸ਼ਿਆਰੀ ਨਾਲ ਮਿੰਟਾਂ ਵਿੱਚ ਤਿਆਰ ਹੋ ਕੇ ਘੋੜਿਆਂ 'ਤੇ ਅਸਵਾਰ ਹੋ ਕੇ ਅਤੇ ਅਬਦਾਲੀ ਦਾ ਹਮਲਾ ਕੀਤਾ। ਬਹੁਤ ਨੁਕਸਾਨ ਹੋਇਆ। ਉਨੇ ਚਿਰ ਨੂੰ ਅਬਦਾਲੀ ਦੇ ਹੁਕਮ ਨਾਲ ਮਲੇਰਕੋਟਲੇ ਦੀ ਫੌਜ ਵੀ ਆ ਗਈ, ਸਰਹੰਦ ਦੀ, ਜਿਨ੍ਹਾਂ ਨੇ ਇਸ ਸਾਰੇ ਕਾਫਲੇ ਨੂੰ ਪਿਛਲੇ ਪਾਸਿਓਂ ਘੇਰ ਲਿਆ। ਅਗਲੇ ਪਾਸੇ ਅਬਦਾਲੀ ਸੀ, ਉਹਦੀ ਫੌਜ, ਪਿਛਲੇ ਪਾਸੇ ਇੱਕ ਪਾਸੇ ਪਾਣੀ ਅਤੇ ਬਾਕੀ ਸਾਰੀਆਂ ਸਾਈਡਾਂ 'ਤੇ ਮਲੇਰਕੋਟਲੇ ਔਰ ਸਰਹੰਦ ਦੀ ਫੌਜ। ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਕਰਮ ਸਿੰਘ ਜੀ, ਕੋਹੀੜਾ ਸਿੰਘ ਜੀ, ਸ਼ਾਮ ਸਿੰਘ ਜੀ, ਇਹ ਸਾਰੇ ਜਰਨੈਲ, ਇਹਨਾਂ ਨੂੰ ਫਿਕਰ ਇਸ ਗੱਲ ਦਾ ਸੀ ਕਿ ਸਾਰੇ ਪਰਿਵਾਰਾਂ ਨੂੰ ਬਚਾਉਣਾ ਕਿਸ ਤਰ੍ਹਾਂ, ਆਪਣੀਆਂ ਜਾਨਾਂ ਦਾ ਨਹੀਂ ਕਿਸੇ ਨੂੰ, ਜੋ ਲੜ ਸਕਦੇ ਸਨ ਉਹਨਾਂ ਨੂੰ ਆਪਣੀਆਂ ਜਾਨਾਂ ਦਾ ਨਹੀਂ ਸੀ, ਉਹਨਾਂ ਨੂੰ ਇਹ ਸੀ ਕਿ ਇਹ ਜੋ ਤਕਰੀਬਨ 55,000 ਵਿੱਚੋਂ 35,000 ਬੀਬੇ, ਬੱਚੀਆਂ, ਬੱਚੇ, ਬਜ਼ੁਰਗ ਹਨ, ਇਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ। ਇਹਨਾਂ ਸਿੰਘਾਂ ਨੇ ਉਹਨਾਂ ਦੇ ਦੁਆਲੇ ਘੇਰਾ ਪਾ ਲਿਆ ਆਪਣੀ ਸੰਗਤ ਦੇ ਦੁਆਲੇ, ਅਤੇ ਉਹਨਾਂ ਨੂੰ ਵਿਚਕਾਰ ਸੁਰੱਖਿਅਤ ਰੱਖ ਕੇ ਨਾਲੇ ਲੜਦੇ ਰਹੇ ਔਰ ਨਾਲੇ ਪਛਾਣ ਜਾਂਦੇ ਰਹੇ। ਸਾਰਾ ਇਹ ਸੀ ਕਿ ਸ਼ਾਮ ਹੋਣ ਤੱਕ ਕਿਸੇ ਤਰੀਕੇ ਨਾਲ ਬਚਿਆ ਜਾਵੇ, ਜਦੋਂ ਰਾਤ ਪੈ ਗਈ ਤੁਸੀਂ ਦੇਖਿਆ ਜਾਏ। ਸਾਰਾ ਦਿਨ ਜੰਗ ਹੁੰਦਾ ਰਿਹਾ। ਸਿੰਘਾਂ ਨੇ ਇੱਕ ਜਗ੍ਹਾ ਆਈ ਜਿੱਥੇ ਉੱਚਾ ਉੱਚਾ ਘਾਹ ਸੀ, ਬਾਜਰੇ ਦੇ ਵਾਹਿਗੁਰੂ ਬਾਜਰੇ ਦੇ ਉਹ ਕੀ ਹੁੰਦੇ ਜੀ, ਇਕੱਠਾ ਕਰਕੇ ਲਾਉਂਦੇ, ਕੁੱਪ ਜਿਹੇ ਬਣੇ ਹੋਏ ਸੀ ਜੀ ਜੀ, ਬਾਜਰੇ ਦੇ ਮਨਾਰੇ। ਸਿੰਘਾਂ ਨੇ ਬੱਚਿਆਂ ਨੂੰ ਅਤੇ ਬੀਬਿਆਂ ਨੂੰ ਉਹਦੇ ਵਿੱਚ ਲੁਕਾ ਦਿੱਤਾ। ਮੁਗਲਾਂ ਨੂੰ ਇਹਦੀ ਸੂਹ ਮਿਲ ਗਈ, ਉਹਨਾਂ ਨੇ ਉਹ ਸਾਰੇ ਮਨਾਰਿਆਂ ਨੂੰ ਘਰ ਨੂੰ ਅੱਗ ਲਾ ਦਿੱਤੀ। ਉਹ ਵਿਚਾਰੇ ਮਾਸੂਮ ਬੱਚੇ, ਬੱਚੀਆਂ, ਮਾਵਾਂ, ਬਜ਼ੁਰਗ ਅੱਗ ਵਿੱਚ ਝੁਲਸੇ। ਪਰ ਮਹਾਰਾਜ ਜੀ ਹੋਰਾਂ ਦਾ ਖਾਲਸਾ ਸੀ, ਰਤਾ ਨਹੀਂ ਡੋਲੇ, ਉਸੇ ਤਰ੍ਹਾਂ ਲੜਦੇ ਰਹੇ। ਸ਼ਾਮ ਪੈ ਗਈ। ਇੱਥੋਂ ਦੱਸਦੇ ਕਿ ਕੁਤਬਾ ਬਾਹਮਣੀਆਂ ਕੋਈ ਸਿੱਧਾ 15 ਕਿਲੋਮੀਟਰ, 30 ਕਿਲੋਮੀਟਰ ਕੁਤਬਾ ਬਾਹਮਣੀਆਂ ਨਾਂ ਦਾ ਪਿੰਡ ਹੈ। ਇੱਥੋਂ ਸਵੇਰੇ 7 ਵਜੇ ਅਬਦਾਲੀ ਨੇ ਹਮਲਾ ਕੀਤਾ। ਸਾਰਾ ਦਿਨ ਜੰਗ ਹੁੰਦਾ ਰਿਹਾ ਅਤੇ ਸਿੱਖ ਪਿੱਛੇ ਹਟਦੇ ਗਏ, ਨਾਲ ਲੜਾਈ ਕਰਦੇ। ਔਰ ਸ਼ਾਮਾਂ ਉੱਥੇ ਇੱਥੋਂ 30 ਕਿਲੋਮੀਟਰ ਦੂਰ ਕੁਤਬਾ ਬਾਹਮਣੀਆਂ ਪਿੰਡ 'ਤੇ ਪੈ ਗਏ। ਇਹੀ ਢਾਬ ਉੱਥੋਂ ਤੱਕ ਜਾਂਦੀ ਸੀ। ਉੱਥੇ ਫਿਰ ਦੋਵਾਂ ਪਾਸਿਆਂ ਤੋਂ ਹੀ ਬਹੁਤ ਜ਼ਿਆਦਾ ਥੱਕੇ ਹੋਏ ਸਨ, ਜੰਗ ਬੰਦ ਹੋ ਗਈ। ਰਾਤ ਪੈ ਗਈ। ਸਿੰਘਾਂ ਨੇ ਸੋਚਿਆ ਕਿ ਅਸੀਂ 15,000 ਬੱਚੇ ਹਾਂ ਅਤੇ ਇਹਨਾਂ ਨਾਲ ਲੜ ਨਹੀਂ ਸਕਦੇ, ਇਕੱਠੇ ਹੋ ਕੇ ਆਪਾਂ ਮੌਕਾ ਸੰਭਾਲੀਏ। ਅਤੇ ਉਹਨਾਂ ਨੇ ਥੋੜ੍ਹੇ ਥੋੜ੍ਹੇ ਸਿੰਘ ਖਿੱਲਰ ਫੁੱਲਰ ਗਏ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ। ਅਬਦਾਲੀ ਇੱਥੋਂ ਉਸਨੇ ਦੇਖਿਆ, ਸੋਚਿਆ ਕਿ ਇਹ ਕਦੀ ਹੁਣ ਸਿਰ ਨਹੀਂ ਉਠਾ ਸਕਦੇ, ਇੰਨਾ ਬੇਕਿਰਕ ਉਹਦੀ ਆਤਮਾ ਕਿ ਸਿੱਖਾਂ ਦੇ ਸਰੀਰਾਂ ਨਾਲੋਂ, ਧੜਾਂ ਨਾਲੋਂ ਸੀਸ ਕੱਟ ਕੇ ਅਤੇ ਇਹਨਾਂ ਪਿੰਡਾਂ ਦੇ ਜੱਟਾਂ ਕੋਲੋਂ ਗੱਡੇ ਲੈ ਕੇ, ਡਰਦੇ ਵਿਚਾਰੇ ਸਭ ਕੁਝ ਦੇ ਦਿੰਦੇ ਸਨ ਜੋ ਮਰਜ਼ੀ ਮੰਗੋ, ਉਹਨਾਂ ਗੱਡਿਆਂ 'ਤੇ ਉਹ ਸੀਸ ਸਿੱਖਾਂ ਦੇ ਲੱਗ ਕੇ ਵਾਹਿਗੁਰੂ ਲਾਹੌਰ ਲੈ ਗਿਆ। ਔਰ ਉੱਥੇ ਗੇਟ, 4 ਦਰਵਾਜ਼ੇ ਹਨ ਲਾਹੌਰ ਦੇ 4 ਦੇਸ਼ਾਂ ਵਿੱਚ, ਉਹਨਾਂ ਦਰਵਾਜ਼ਿਆਂ 'ਤੇ ਟੰਗੇ ਕਿ ਦੁਨੀਆ ਹਸ਼ਰ ਦੇਖੇ ਸਿੱਖਾਂ। ਲਾਹੌਰ ਜਾਣ ਤੋਂ ਪਹਿਲਾਂ ਉਸਨੂੰ ਦੱਸਿਆ ਗਿਆ ਸੀ, ਮਹੰਤਾਂ ਨੇ ਹੀ, ਗੁਰੂ ਕੇ ਜੰਡਿਆਲੇ ਦਾ ਮਹੰਤ ਹੋਰਨਾਂ ਨੇ, ਕਿ ਸਿੱਖਾਂ ਨੂੰ ਤਾਕਤ ਹਰਿਮੰਦਰ ਸਾਹਿਬ 'ਚੋਂ ਮਿਲਦੀ। ਫਿਰ ਅਬਦਾਲੀ ਨੇ ਸਰੋਵਰ ਪੂਰ ਦਿੱਤਾ, ਮਾੜੀ ਮਿੱਟੀ ਲਿਆ ਕੇ ਪੂਰ ਦਿੱਤਾ, ਹਰਿਮੰਦਰ ਸਾਹਿਬ ਬਰੂਦ ਨਾਲ ਉਡਾ ਦਿੱਤਾ, ਅਕਾਲ ਤਖ਼ਤ ਟੈ ਟੇਰੀ ਕਰ ਦਿੱਤਾ। ਜਦੋਂ ਹਰਿਮੰਦਰ ਸਾਹਿਬ ਵਿੱਚ ਬਰੂਦ ਰੱਖ ਕੇ ਉਸਨੂੰ ਅੱਗ ਦਿਖਾਈ ਗਈ ਅਤੇ ਉਹ ਫਟਿਆ, ਤੇ ਇੱਕ ਇੱਟ ਉੱਡ ਕੇ ਜੋ ਅਬਦਾਲੀ ਪਰਿਕਰਮਾ ਦੇ ਵਿੱਚ ਘੋੜੇ 'ਤੇ ਸੀ ਉਸਦੇ ਨੱਕ 'ਤੇ ਵੱਜੀ। ਉਸ ਦਾ ਕਰਕੇ ਫਿਰ ਉਸਦੀ ਬਾਅਦ ਵਿੱਚ ਮੌਤ ਹੋ ਗਈ। ਇਹ 15 ਫਰਵਰੀ 1762 ਨੂੰ ਉਸਨੇ ਹਰਿਮੰਦਰ ਸਾਹਿਬ ਢਾਇਆ ਸੀ ਅਕਾਲ ਤਖ਼ਤ ਸਾਹਿਬ, ਅਤੇ ਫਿਰ ਵਾਪਸ ਚਲੇ ਗਿਆ ਅਫਗਾਨਿਸਤਾਨ। ਇਹ ਜੋ 15,000 ਸਿੰਘ ਬਚੇ ਸਨ, ਇਹ ਘਰਾਂ ਨੂੰ ਨਹੀਂ ਗਏ, ਘਰ 'ਤੇ ਕੋਈ ਰਿਹਾਇਸ਼ ਨਹੀਂ ਸੀ, ਉੱਥੇ ਲੋਕ ਬੈਠੇ। ਇਹਨਾਂ ਦੀ ਫਿਰ ਇਕੱਠੇ ਹੋ ਕੇ ਸਰਹੰਦ ਦੇ ਸੂਬੇ ਜੈਨ ਖਾਨ 'ਤੇ ਹਮਲਾ ਕੀਤਾ। 3 ਮਹੀਨਿਆਂ ਬਾਅਦ, ਸਿਰਫ 3 ਮਹੀਨਿਆਂ ਬਾਅਦ, ਮਈ ਦੇ ਅੱਧ ਵਿੱਚ, ਔਰ ਉਸ ਦਾ ਬਹੁਤ ਨੁਕਸਾਨ ਕੀਤਾ। ਉਸਨੇ ਬਹੁਤ ਲਿਲੜੀਆਂ ਕੱਢੀਆਂ ਕਿ ਮੈਨੂੰ ਬਖਸ਼ ਦਿਓ, ਸਿੱਖਾਂ ਨੂੰ ਤਰਸ ਆ ਗਿਆ, ਉਹਨੂੰ ਬਖਸ਼ ਦਿੱਤਾ। ਉਸਨੇ 50,000 ਰੁਪਇਆ, ਉਹਨਾਂ ਦਿਨਾਂ ਵਿੱਚ 50,000 ਅੱਜ ਦੇ 50 ਕਰੋੜ ਵਰਗਾ ਹੁਣ, ਉਹ ਭੇਟਾ ਦਿੱਤੀ ਸਿੱਖਾਂ ਨੂੰ। ਦੀਵਾਲੀ ਜਦੋਂ ਉਸ ਸਾਲ ਦੀ ਆਈ ਅਕਤੂਬਰ ਵਿੱਚ, 17 ਅਕਤੂਬਰ 1762 ਨੂੰ, ਤਾਂ ਸਾਰੇ ਸਿੱਖ ਜਗਤ ਫਿਰ ਹਰਿਮੰਦਰ ਸਾਹਿਬ ਇਕੱਠਾ ਹੋਇਆ। ਉਹਨਾਂ ਚਿਰ ਦੀਵਾਲੀ ਤੱਕ ਉੱਥੇ ਕੋਈ ਕਾਰ ਸੇਵਾ ਨਹੀਂ ਹੋ ਸਕਦੀ ਸੀ, ਕਿਉਂਕਿ ਅਬਦਾਲੀ ਲਾਹੌਰ ਦੇ ਗਵਰਨਰ ਨੂੰ ਹੁਕਮ ਕਰ ਗਿਆ ਸੀ ਕਿ ਜੇ ਕੋਈ ਸਿੱਖ ਉੱਥੇ ਆਵੇ ਤਾਂ ਉਸਨੂੰ ਖਤਮ ਕਰ ਦਿਓ। ਸੋ ਸਿੱਖਾਂ ਨੇ ਸਲਾਹ ਬਣਾਈ ਕਿ ਸਾਰੀ ਕੌਮ ਇਕੱਠੀ ਹੋ ਕੇ ਉੱਥੇ ਜਾਵੇ। ਸੋ 1762 ਦੀ ਦੀਵਾਲੀ 17 ਅਕਤੂਬਰ ਨੂੰ 60,000 ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ, ਔਰ ਸਰੋਵਰ ਦੀ ਸਫਾਈ ਕੀਤੀ। ਸਾਰਾ ਮਲਬਾ ਸਾਰੇ ਕੰਪਾਊਂਡ ਵਿੱਚੋਂ ਚੁੱਕਿਆ। ਅਬਦਾਲੀ ਨੂੰ ਪਤਾ ਲੱਗ ਚੁੱਕਾ ਸੀ ਸੂਹਿਆਂ ਤੋਂ ਕਿ ਦੀਵਾਲੀ ਨੂੰ ਇਹਨਾਂ ਨੇ ਇਕੱਠੇ ਹੋਣਾ ਹੈ ਅੰਮ੍ਰਿਤਸਰ। ਉਹ ਦੀਵਾਲੀ ਦੀ ਰਾਤ ਨੂੰ, ਸ਼ਾਮਾਂ ਨੂੰ, ਜਿੱਥੇ ਖਾਲਸਾ ਕਾਲਜ ਹੈ ਉੱਥੇ ਆ ਕੇ ਆਪਣੀ ਫੌਜ ਲੈ ਕੇ ਬੈਠ ਗਿਆ ਕਿ ਸਵੇਰੇ ਤੜਕੇ ਹਮਲਾ ਕਰੀ। ਸਿੱਖਾਂ ਨੇ ਉਸ ਤੋਂ ਪਹਿਲਾਂ ਹੀ ਜਾ ਕੇ ਉਸਦੀ ਫੌਜ ਨੂੰ ਘੇਰ ਲਿਆ, ਅਤੇ ਉਹ ਸਿੱਖਾਂ ਨੂੰ ਬਹੁਤ ਰੋਹ ਸੀ ਕੁਦਰਤੀ, ਔਰ ਉਸਦੇ ਪੈਰ ਨਹੀਂ ਲੱਗੇ, ਉਹ ਜਿੱਧਰ ਮੂੰਹ ਆਇਆ ਉੱਧਰ ਦੌੜ ਗਿਆ, ਵਾਪਸ ਅਫਗਾਨਿਸਤਾਨ ਚਲੇ ਗਏ। ਇੰਨਾ ਜ਼ਿਆਦਾ ਨੁਕਸਾਨ ਸਿੱਖ ਕੌਮ ਦਾ, ਅੱਧੀ ਕੌਮ ਇੱਕ ਦਿਨ 'ਚ ਸ਼ਹੀਦ ਹੋ ਗਈ। 2 ਹਫ਼ਤਿਆਂ 10 ਦਿਨਾਂ ਬਾਅਦ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਦਾ ਨਾਮ ਨਿਸ਼ਾਨ ਨਹੀਂ ਰਿਹਾ। ਇੱਥੋਂ ਐਡੀ ਵੱਡੀ ਮਾਰ ਖਾ ਕੇ 6 ਮਹੀਨਿਆਂ ਬਾਅਦ, 5 ਮਹੀਨਿਆਂ ਬਾਅਦ ਜਾ ਕੇ ਦੀਵਾਲੀ 'ਤੇ ਫਿਰ ਅਬਦਾਲੀ ਨੂੰ ਕਿਸ ਤਰ੍ਹਾਂ ਕੀ ਹਸ਼ਰ ਉਹਦਾ ਕੀਤਾ, ਇਹ ਜੇ ਬੈਠ ਕੇ ਸੋਚੀਏ ਤਾਂ ਗੈਰ ਮੁਮਕਿਨ ਗੱਲ ਲੱਗਦੀ, ਕਿ ਉਹਦੀ ਐਡੀ ਵੱਡੀ ਫੌਜ 'ਤੇ ਸਿਰਫ ਗਿਣਤੀ 'ਤੇ। ਉਸ ਤੋਂ ਬਾਅਦ ਫਿਰ ਅਬਦਾਲੀ ਨੇ ਤਾਂ ਮੂੰਹ ਨਹੀਂ ਕੀਤਾ। ਸਿੱਖਾਂ ਨੂੰ ਸਬਕ ਆ ਗਿਆ ਕਿ ਇੱਕ ਹੋਰ ਬਹੁਤ ਵੱਡਾ ਸਬਕ ਕਿ ਇਕੱਠੇ ਹੋਣਾ। ਪਹਿਲਾਂ ਮਿਸਲਾਂ ਸਨ, 12 ਮਿਸਲਾਂ, ਫਿਰ ਇਹ ਸਾਰੇ ਇਕੱਠੇ ਹੋਏ 1799 ਵਿੱਚ ਸਿੱਖ ਰਾਜ, ਖਾਲਸਾ ਰਾਜ। ਪਰਸੋਂ ਮਿਸ਼ੀਗਨ ਅਮੈਰੀਕਾ ਤੋਂ ਜੋ ਸੰਗਤ ਆਈ ਸੀ ਬਰਸੀ, ਅਤੇ ਉਹ ਅਨੰਦਪੁਰ ਸਾਹਿਬ ਗਏ, ਅਤੇ ਉੱਥੋਂ ਉਸ ਵੇਲੇ ਦਾ ਸਿੱਕਾ ਲੈ ਕੇ ਆਏ ਸੀ ਜਿਹਦੇ 'ਤੇ ਪਹਿਲੇ ਜਾਮੇ ਵਿੱਚ ਅਤੇ ਦਸਵੀਂ ਜਾਮੇ 'ਚ ਉਹਨਾਂ ਦਾ ਨਾਂ ਲਿਖਿਆ ਹੋਇਆ ਸਿੱਕਿਆਂ 'ਤੇ ਕਿ ਗੁਰੂ ਨਾਨਕ ਸਾਹਿਬ ਜੀ ਸਿਰਜਣਹਾਰ ਹਨ, ਗੁਰੂ ਗੋਬਿੰਦ ਸਿੰਘ ਜੀ ਰਾਜਿਆਂ ਦੇ ਰਾਜੇ ਹਨ, ਦਰਗਾਹ ਦੇ ਮਾਲਕ ਹਨ। ਫਿਰ ਖਾਲਸਾ ਰਾਜ ਸ਼ੁਰੂ ਹੋਇਆ 1799 ਵਿੱਚ, ਤਕਰੀਬਨ 40 ਸਾਲ ਰਿਹਾ। ਸੋ ਇਹ ਸਾਰੇ ਸਾਕੇ ਦੀ ਜੜ ਸੀ ਕਿ ਸਿੱਖਾਂ ਨੇ ਪਰਉਪਕਾਰ ਕੀਤਾ ਸੀ, ਇਸ ਲਈ ਉਹਨਾਂ ਨੂੰ ਬਹੁਤ ਵੱਡੀ ਪਰਉਪਕਾਰ ਕਰਨ ਦਾ ਬਹੁਤ ਵੱਡਾ ਮੁਆਵਜ਼ਾ ਦੇਣਾ ਪਿਆ। ਪਰ ਉਸ ਪਰਉਪਕਾਰ ਕਰਨ ਦੇ ਦਰਖਤ ਨੂੰ ਫਲ ਕੀ ਲੱਗਾ? ਸਿੱਖ ਰਾਜ। ਪਰਉਪਕਾਰ ਐਵੇਂ ਨਹੀਂ ਗਿਆ, ਭਾਵੇਂ ਇੰਨਾ ਨੁਕਸਾਨ ਹੋਇਆ, ਪਰ ਉਹ ਫਿਰ ਸਿੱਖ ਰਾਜ ਇਸ ਤਰ੍ਹਾਂ ਚਮਕਿਆ। ਪਰ ਇਹ ਬੜੀ ਹੀ ਅਜੀਬ ਗੱਲ ਲੱਗੂ ਆਪਾਂ ਨੂੰ ਸਾਰਿਆਂ ਨੂੰ ਕਿ ਸਾਕਾ 1762 ਵਿੱਚ ਹੋਇਆ ਸੀ ਇੱਥੇ, ਅਤੇ 1962 ਤੱਕ ਕਿਸੇ ਨੇ ਇਸ ਸਾਕੇ ਇਸ ਜਗ੍ਹਾ ਦੀ ਖਬਰ ਹੀ ਨਹੀਂ ਮਿਲੀ। ਕਿਸੇ ਨੂੰ ਪਤਾ ਹੀ, ਜਿਸ ਤਰ੍ਹਾਂ ਪਤਾ ਹੀ ਨਾ ਹੋਵੇ ਕਿ ਵੱਡਾ ਘੱਲੂਘਾਰਾ ਹੋਇਆ ਸੀ, ਕੀ ਹੋਇਆ ਸੀ। 1962 ਵਿੱਚ ਇੱਥੇ ਕੋਈ ਸੰਤ ਆਏ, ਉਹਨਾਂ ਨੇ ਫਿਰ ਨਾਲ ਦੇ ਪਿੰਡਾਂ ਨੂੰ ਲੈ ਕੇ ਕੁਛ ਜਗ੍ਹਾ ਲੈ ਕੇ ਅਤੇ ਕੰਮ ਆਰੰਭਿਆ। ਫਿਰ ਅਕਾਰ ਸੇਵਾ ਤਾਂ ਦੱਸਦੇ ਕਿ ਪਿਛਲੇ 15-16 ਸਾਲਾਂ ਤੋਂ ਸ਼ੁਰੂ ਹੋਈ। ਇੱਥੋਂ ਸਾਹਮਣੇ ਪਰਲੇ ਪਾਸੇ ਜੋ ਇੱਕ ਮੀਨਾਰ ਬਣੀ ਹੋਈ, ਉਹ ਗੌਰਮੈਂਟ ਨੇ ਬਣਾਈ, ਨਿਸ਼ਾਨ ਇਸ ਯਾਦਗਾਰ ਇਹ ਆਪਾਂ ਹੁਣ ਪ੍ਰਸ਼ਾਦਾ ਛੱਕ ਕੇ ਪਹਿਲਾਂ ਅਤੇ ਫਿਰ ਤੋਂ ਦਰਸ਼ਨ ਕਰਾਂਗੇ ਪਿਛਲੇ ਪਾਸੇ ਢਾਬ 'ਤੇ। ਇਸ ਢਾਬ 'ਤੇ ਸਾਰੀ ਉਦੋਂ ਕੌਮ ਬੈਠੀ ਸੀ, ਕਿਉਂਕਿ ਪਾਣੀ ਸੀ, ਆਪ ਨੂੰ ਘੋੜਿਆਂ ਨੂੰ ਪਾਣੀ ਚਾਹੀਦਾ ਸੀ। ਅਤੇ ਉਹ ਤੁਸੀਂ ਦੇਖਿਓ, ਸਾਨੂੰ ਤਾਂ ਇਸ ਤਰ੍ਹਾਂ ਲੱਗਾ ਕਿ ਇੱਥੋਂ ਲੜਦੇ ਫਿਰ ਪਰਾਂ ਨੂੰ ਗਏ। ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਸ ਤਰ੍ਹਾਂ ਅੱਜ ਵੀ ਉਹ ਸਾਰੀ ਜ਼ਮੀਨ, ਉਹ ਸਾਰੀ ਫਸਲ ਉਦਾਸ। ਮਹਾਰਾਜ ਜੀ ਉਹਨਾਂ ਨੇ ਆਪਣੇ 'ਤੇ ਕਿੱਦਾਂ ਕਰਮ ਕੀਤਾ ਕਿ ਆਪਾਂ ਨੂੰ ਇਸ ਜਗ੍ਹਾ ਦੇ ਦਰਸ਼ਨ ਕਰਾਏ, ਜੋ ਕਿ ਜ਼ਿੰਦਗੀਆਂ ਬਦਲਣ ਦੇ ਸਮਰੱਥ, ਕਿ ਇਹ ਕੌਣ ਕਿੰਨਾ ਕਿੰਨਾ ਪੜਾਵਾਂ ਵਿੱਚੋਂ ਗੁਜ਼ਰੀ, ਕਿੰਨੀਆਂ ਕਾਲੀਆਂ ਗੋਲੀਆਂ ਹਨੇਰੀਆਂ ਰਾਤਾਂ, ਅਤੇ ਫਿਰ ਕਿਹੋ ਜਿਹਾ ਸੂਰਜ ਚੜ੍ਹਿਆ। ਬਹੁਤ ਸਤਿਕਾਰ ਨਾਲ ਆਪਾਂ ਇਸ ਧਰਤੀ 'ਤੇ ਪੈਰ ਰੱਖਣਾ ਜੀ।
ਜੇ ਜਿੱਥੇ ਆਪਾਂ ਖਲੋਤੇ ਹਾਂ, ਉੱਚੀ ਜਗ੍ਹਾ ਹੈ, ਚਾਰ ਚੁਫੇਰੇ ਨਾਲ ਲੜਦੇ ਰਹੇ ਅਲ ਅਬਦਾਲੀ ਦੇ ਭਜਨ ਨਾਲ ਪਿੱਛੇ ਮੁਸਲਮਾਨ ਪੀਰ ਦੀ ਜਗ੍ਹਾ ਜੋ ਉਸ ਸਮੇਂ ਤੋਂ ਪਹਿਲਾਂ ਵੀ
ਬਰਸੀ ਤੋਂ ਬਾਅਦ ਜਦੋਂ ਕੋਪਰੋ ਹੀੜੇ ਗਏ ਸਾਂ, ਜਿੱਥੇ ਵੱਡਾ ਘੱਲੂਘਾਰਾ ਹੋਇਆ, ਉਸ ਵੇਲੇ ਮੁਗਲਾਂ ਨੇ ਅੱਧੀ ਕੌਮ ਸ਼ਹੀਦ ਕਰਕੇ ਹਰਿਮੰਦਰ ਸਾਹਿਬ ਢਾ ਦਿੱਤੇ ਔਰ ਸਰੋਵਰ ਪਸ਼ੂਆਂ ਦੀਆਂ ਹੱਡੀਆਂ ਨਾਲ ਪੂਰ ਦਿੱਤੇ। ਕੁਛ ਮਹੀਨਿਆਂ ਵਿੱਚ ਹੀ ਸਿੱਖ ਸਰਦਾਰ ਫਿਰ ਇਕੱਠੇ ਹੋਏ। ਇਕੱਠੇ ਹੋ ਕੇ ਅੰਮ੍ਰਿਤਸਰ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਰਖਾਈ ਗਈ ਔਰ ਮੁਗਲਾਂ ਨੂੰ ਰੋਕਣ ਲਈ ਅੰਮ੍ਰਿਤਸਰ ਦੇ ਬਾਹਰ ਸਰਦਾਰ ਜੱਸਾ ਸਿੰਘ ਧੋਖਾ ਉਹਨਾਂ ਦਾ ਨਾਂ ਸੀ, ਉਹਨਾਂ ਨੇ ਇੱਕ ਕੱਚੀ ਗੜੀ ਬਣਵਾਈ। ਸਰਦਾਰ ਜੱਸਾ ਸਿੰਘ ਧੋਖਾ, ਇਹਨਾਂ ਦੇ ਬਾਪ ਦਾ ਨਾਂ ਸਰਦਾਰ ਭਗ ਗਿਆਨੀ ਜੀ ਕਰਕੇ ਜਾਣੇ ਜਾਂਦੇ ਸਨ, ਸਰਦਾਰ ਗਿਆਨੀ ਭਗਵਾਨ ਸਿੰਘ ਜੀ, ਜੋ ਪਿੰਡ ਸੈਦ ਬੇਗ ਜ਼ਿਲ੍ਹਾ ਲਾਹੌਰ ਤੋਂ ਸਨ। ਸਰਦਾਰ ਜੱਸਾ ਸਿੰਘ ਧੋਖਾ ਨੇ ਖਾਲਸੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਬਾਰ ਬਾਰ ਇਹ ਕੱਚੀ ਗੜੀ ਬਣਾਈ। ਮੁਗਲਾਂ ਨੇ ਉਹ ਉਡਾ ਦਿੱਤੀ। ਫਿਰ ਉਸ ਤੋਂ ਬਾਅਦ ਇਹ ਇਹਨਾਂ ਦਿਨਾਂ ਵਿੱਚ, ਹਾਂਜੀ ਇਹਨਾਂ ਦਿਨਾਂ ਦਾ ਇਤਿਹਾਸ, 1747 30 ਮਾਰਚ 1747 ਨੂੰ 1754 ਵਿੱਚ ਫਿਰ ਸਰਦਾਰ ਜੱਸਾ ਸਿੰਘ ਧੋਖਾ ਨੇ ਉਸੇ ਥਾਂ 'ਤੇ ਪੱਕਾ ਕਿਲ੍ਹਾ ਬਣਵਾਇਆ ਅਤੇ ਉਹਦਾ ਨਾਂ ਚੌਥੇ ਪਾਤਸ਼ਾਹ ਜੀ ਦੇ ਨਾਂ 'ਤੇ ਰਾਮਗੜ੍ਹ ਰੱਖਿਆ ਗਿਆ। ਇਹ ਬਹੁਤ ਬਹਾਦਰ ਗੁਰਬਾਣੀ ਨੂੰ ਪਿਆ, ਬਹਾਦਰਤਾ ਨਿਰਭੈਤਾ ਆਉਂਦੀ ਹੀ ਗੁਰਬਾਣੀ ਨਾਲ ਹੈ। ਗੁਰਬਾਣੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਬਹੁਤ ਨਿਡਰ ਜਰਨੈਲ ਹੋਏ। ਇਸ ਕਿਲ੍ਹੇ ਦੇ ਨਾਂ 'ਤੇ ਹੀ ਇਹਨਾਂ ਨੂੰ ਖਾਲਸਾ ਪੰਥ ਜੱਸਾ ਸਿੰਘ ਰਾਮਗੜੀਆ ਆਖਣ ਲੱਗ ਪਏ। ਸਿੱਖਾਂ ਦੀਆਂ ਜੋ 12 ਮਿਸਲਾਂ ਹੋਈਆਂ, ਮਿਸਲਾਂ ਉਹ ਰਾਜ ਸੀ, ਸਿੱਖਾਂ ਦੇ ਛੋਟੇ ਛੋਟੇ ਰਾਜੇ ਸਨ ਇਹ, ਉਹਨਾਂ ਵਿੱਚੋਂ ਇੱਕ ਮਿਸਲ ਰਾਮਗੜੀਆ ਮਿਸਲ ਸੀ। ਜਿਸ ਤਰ੍ਹਾਂ ਹੋਰ ਮਿਸਲਾਂ, ਕਨਈਆ ਮਿਸਲ, ਆਹਲੂਵਾਲੀਆ ਮਿਸਲ, ਸੰਧਾਂ ਵਾਲੀਆ ਮਿਸਲ, ਨਿਸ਼ਾਨਾਂ ਵਾਲੀ ਮਿਸਲ, ਇੱਕ ਮਿਸਲ ਰਾਮਗੜੀਆ ਮਿਸਲ ਹੈ। ਸਰਦਾਰ ਜੱਸਾ ਸਿੰਘ ਆਹਲੂ ਵਾਹਿਗੁਰੂ ਰਾਮਗੜੀਆ ਨੇ ਐਸਟੈਬਲਿਸ਼ ਕੀਤੀ, ਬਣਾਈ। ਇਹਨਾਂ ਨੇ ਮਾਝੇ ਔਰ ਦੁਆਬੇ ਵਿੱਚ ਇਹਨਾਂ ਦਾ ਰਾਜ, ਮਾਝੇ ਦੇ ਕੁਛ ਹਿੱਸੇ ਵਿੱਚ ਅਤੇ ਦੁਆਬੇ ਦੇ ਕੁਛ ਹਿੱਸੇ ਵਿੱਚ, ਮਾਝੇ ਵਿੱਚ ਬਟਾਲੇ, ਕਾਦੀਆਂ, ਸ਼੍ਰੀ ਹਰਗੋਬਿੰਦ ਸਾਹਿਬ ਉੱਧਰ, ਇਹ ਸਾਰੇ ਹਿੰਦੁਸਤਾਨ ਵਿੱਚ ਹੀ ਬਹੁਤ ਮਸ਼ਹੂਰ ਹੋਏ। ਇਹਨਾਂ ਨੇ ਹਰ ਵਾਰੀ ਜਦੋਂ ਮੁਸਲਮਾਨ ਹਮਲਾ ਕਰਦੇ ਔਰ ਹਿੰਦੂ ਲੜਕੀਆਂ ਨੂੰ ਬੰਦੀ ਬਣਾ ਕੇ ਹੱਥ ਕੜੀਆਂ ਲਾ ਕੇ ਆਪਣੇ ਦੇਸ਼ ਲੈ ਜਾਂਦੇ, ਉੱਥੇ ਬਾਜ਼ਾਰਾਂ ਵਿੱਚ ਉਹ ਬੀਬੀਆਂ ਵੇਚੀਆਂ ਜਾਂਦੀਆਂ। ਇਹ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਬਹੁਤ ਉਹਨਾਂ ਬੀਬੀਆਂ ਨੂੰ ਛਡਾ ਕੇ ਲਿਆਂਦਾ ਅਤੇ ਉਹਨਾਂ ਨੂੰ ਆਪੋ ਆਪਣੀ ਘਰੀ ਪੁਛਾਇਆ। 1802 ਵਿੱਚ ਇਹਨਾਂ ਨੂੰ ਅਕਾਲ ਪੁਰਖ ਨੇ ਬੁਲਾ ਲਿਆ। ਫਿਰ ਇਹਨਾਂ ਤੋਂ ਬਾਅਦ ਇਸ ਮਿਸਲ ਦੇ ਜੋ ਰਾਜੇ ਬਣੇ ਜਗੀਰਦਾਰ, ਉਹ ਇਹਨਾਂ ਦੇ ਬੇਟੇ ਭਾਈ ਜੋਧ ਸਿੰਘ ਜੀ 1808 ਵਿੱਚ ਫਿਰ ਇਹ ਸਾਰੀਆਂ ਮਿਸਲਾਂ ਇਕੱਠੀਆਂ ਹੋ ਗਈਆਂ, ਖਾਲਸਾ ਰਾਜ ਕਾਇਮ ਕੀਤਾ ਸਾਰੇ ਸਰਦਾਰਾਂ ਨੇ। ਰਾਜ ਖਾਲਸੇ ਦਾ ਸੀ ਪਰ ਇਹ ਨੁਮਾਇੰਦਗੀ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਚੁਣਿਆ ਗਿਆ। ਸੋ ਉਦੋਂ ਇਹ ਸਾਰੀਆਂ ਮਿਸਲਾਂ ਸਨ, ਰਾਜੇ ਸਨ, ਸਿੱਖ ਸਰਦਾਰ। ਹੁਣ ਆਪਾਂ ਉਦੋਂ ਵੀ ਸਾਰੇ ਇੱਕੋ ਹੀ ਸਨ। ਹਾਂਜੀ, ਉਹਨਾਂ ਦਾ ਨਾਂ ਪਿਆਰ ਨਾਲ ਉਸ ਕਿਲ੍ਹਾ ਬਣਾਉਣ ਦਾ ਕਰਕੇ, ਚੌਥੇ ਪਾਤਸ਼ਾਹ ਜੀ ਦੇ ਨਾਂ 'ਤੇ ਕਿਲ੍ਹਾ ਬਣਾਉਣ ਦਾ ਕਰਕੇ ਉਹਨਾਂ ਦਾ ਨਾਂ ਰਾਮਗੜੀਆ ਪਿਆ ਸੀ, ਕਿਸੇ ਜਾਤ ਦਾ ਕਰਕੇ ਨਹੀਂ, ਜਾਤ ਦਾ ਕਰਕੇ ਨਹੀਂ। ਜਾਤ ਆਪਣੇ ਵਿੱਚ ਤਾਂ ਕੋਈ ਜਗ੍ਹਾ ਹੀ ਨਹੀਂ ਹੈ। ਇੱਕ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ, ਇੱਕ ਥਾਲ ਵਿੱਚੋਂ ਦੇਗ ਛਕਾਈ, ਬੁਰਕੀ ਸਾਂਝੀ ਕਰਾਈ, ਇਦੋਂ ਨੇੜੇ ਦਾ ਰਿਸ਼ਤਾ ਤਾਂ ਕੋਈ ਹੋ ਹੀ ਨਹੀਂ ਸਕਦਾ। ਜਾਤ ਆਪਣੀ ਇੱਕ ਹੀ ਹੈ, ਆਪਣੀ ਜਾਤ ਉਹੀ ਜੋ ਆਪਣੇ ਬਾਪ ਦੀ, ਆਪਣੇ ਬਾਪ ਦਾ ਉਹਨਾਂ ਨੇ ਆਪਣਾ ਨਾਂ ਰੱਖਿਆ ਸੀ ਲਾਸਟ ਨਾਂ ਸਿੰਘ, ਅਤੇ ਆਪਣਾ ਵੀ ਲਾਸਟ ਨਾਂ ਸਿੰਘ, ਉਹੀ ਆਪਣੀ ਜਾਤ ਆ, ਆਪਣੀ ਜਾਤ।